ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਠੰਡੀ ਮਿੱਠੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਪਿਆਰੀ ਸਤ ਸੰਗਤ ਜੀਓ, ਗੁਰਮਤ ਅਨੁਸਾਰ ਸਾਡੀ ਆਤਮਿਕ ਮੰਜ਼ਿਲ ਇਹ ਸ਼ਬਦ ਅਤੇ ਸੁਰਤ ਦਾ ਮੇਲ ਹੈ। ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਜਦ ਕਦੇ ਕਿਸੇ ਸੁਭਾਗੇ ਵੇਲੇ ਗੁਰ ਸ਼ਬਦੀ ਗੋਬਿੰਦ ਗੱਜਦਾ ਹੈ ਤਾਂ ਸ਼ਬਦ ਸੁਰਤ ਦੇ ਮੇਲ ਰਾਹੀਂ ਨਾਮ ਦਾ ਪ੍ਰਕਾਸ਼ ਹੁੰਦਾ ਹੈ। ਇਹ ਹੈ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਦਾ ਵਿਸ਼ਾ। ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਅਕਾਲ ਪੁਰਖ ਪ੍ਰੇਮ ਸਰੂਪ ਹੈ, ਤਦੇ ਉਸਨੂੰ ਪ੍ਰੇਮ ਪੁਰਖ ਕਿਹਾ ਗਿਆ ਹੈ। ਆਪਣੀ ਰਚੀ ਹੋਈ ਕਾਇਨਾਤ ਨਾਲ ਅਕਾਲ ਪੁਰਖ ਦਾ ਅਤਿਅੰਤ ਪਿਆਰ ਹੈ। ਉਹ ਜੀਵਾਂ ਦੀ ਸਾਰ ਸੰਭਾਲਦਾ ਹੈ, ਪਾਲਦਾ ਹੈ, ਸਦਾ ਉਹਨਾਂ ਦਾ ਸ਼ੁਭ ਚਿੰਤਕ ਹੈ। ਸਾਰ ਸੰਭਾਲੇ, ਨਿਤ ਪ੍ਰਿਤ ਪਾਲੇ, ਪ੍ਰੇਮ ਸਹਿਤ ਗੱਲ ਲਾਵੇ। ਪ੍ਰਭ ਮੇਰੋ ਇਤ ਉਤ ਸਦਾ ਸਹਾਈ, ਸਭ ਕੇ ਪ੍ਰੀਤਮ ਸਰਬ ਪ੍ਰਿਤ ਪਾਲਕ ਸਰਬ ਘਟਾ ਆਧਾਰਾ। ਅਸੀਂ ਜੀਵ ਕਿਉਂਕਿ ਪਰਮੇਸ਼ਰ ਦੀ ਅੰਸ਼ ਹਾਂ, ਸੋ ਸਾਡੇ ਵਿੱਚ ਵੀ ਇਹ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਚਿਣਗ ਜਾਂ ਕਿਰਨ ਪ੍ਰਵਿਰਤ ਹੈ। ਪਰਮੇਸ਼ਰ ਨੇ ਆਪਣੇ ਅਥਾਹ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਰਚਨਾ ਰਚੀ, ਇਹਦੇ ਵਿੱਚ ਆਪਣੇ ਇਲਾਹੀ ਪਿਆਰ ਦੀ ਚਿਣਗ ਰੱਖੀ ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਅਤੇ ਉਹਦੀ ਅੰਸ਼ ਅਸੀਂ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਦੇ ਸਕੀਏ, ਉਹਦਾ ਰਿਸਪੋਂਸ ਦੇ ਸਕੀਏ। ਇਸ ਪਿਆਰ ਵਿੱਚ ਇੱਕ ਦੈਵੀ ਖਿੱਚ ਹੈ ਜਿਹਨੂੰ ਡਿਵਾਈਨ ਗ੍ਰੈਵਿਟੀ ਕਹਿੰਦੇ ਹਨ। ਇਸ ਤਰ੍ਹਾਂ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਇੱਕ ਬੰਨੇ ਅਕਾਲ ਪੁਰਖ ਵੱਲ ਅਤੇ ਦੂਸਰੇ ਬੰਨੇ ਆਪਸ ਵਿੱਚ ਇੱਕ ਦੂਜੇ ਵੱਲ ਇਹ ਇਲਾਹੀ ਪਿਆਰ ਦੀ ਖਿੱਚ ਕੁਦਰਤੀ ਬਣੀ ਹੋਈ ਹੈ। ਇਸੇ ਦੈਵੀ ਖਿੱਚ, ਇਸ ਕੌਸਮਿਕ ਅਟਰੈਕਸ਼ਨ ਦੇ ਅਧੀਨ ਸੂਰਜ, ਚੰਦਰਮਾ, ਧਰਤੀ ਅਤੇ ਗਣਤਾਰੇ ਵੀ ਇੱਕ ਦੂਜੇ ਵੱਲ ਵੀ ਅਤੇ ਆਪਣੇ ਕਰਤੇ ਅਕਾਲ ਪੁਰਖ ਵੱਲ ਵੀ ਸਦੀਵੀ ਖਿੱਚ ਖਾ ਰਹੇ ਹਨ। ਇਸ ਦੈਵੀ ਖਿੱਚ ਨੂੰ ਪ੍ਰੀਤ ਪ੍ਰੇਮ ਪਿਆਰ ਨੇਹੋ ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸੇ ਨੂੰ ਹੀ ਗੁਰਬਾਣੀ ਵਿੱਚ ਨਾਮ ਜਾਂ ਸ਼ਬਦ ਕਿਹਾ ਗਿਆ ਹੈ। ਇਹ ਜੋ ਪਿਆਰ ਖਿੱਚ ਹੈ, ਆਤਮਿਕ ਮੰਡਲ ਦੀ ਸਮੁੱਚੀ ਖਿੱਚ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਗੁੱਝੇ ਕੁਦਰਤੀ ਅਸੂਲਾਂ ਜਾਂ ਹੁਕਮ ਅਨੁਸਾਰ ਸਾਡੀ ਇਸ ਸ੍ਰਿਸ਼ਟੀ ਨੂੰ ਕਿਸੇ ਖਾਸ ਤੋਲ ਵਿੱਚ ਰੱਖਦੀ ਹੈ। ਇਹ ਖਿੱਚ ਇੱਕ ਬੈਲੈਂਸ ਵਿੱਚ ਰੱਖਦੀ ਹੈ। ਇਸੇ ਲਈ ਸਾਰੀ ਕਾਇਨਾਤ ਜੁਗਾਂ ਜੁਗਾਂਤਰਾਂ ਤੋਂ ਬੱਝੀ ਹੋਈ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਇਕਸਾਰ ਚੱਲ ਰਹੀ ਹੈ। ਜਦੋਂ ਕਦੇ ਇਸ ਕੁਦਰਤੀ ਤੋਲ ਵਿੱਚ, ਸ੍ਰਿਸ਼ਟੀ ਦੇ ਇਸ ਨੈਚੁਰਲ ਬੈਲੈਂਸ ਵਿੱਚ ਕੋਈ ਵਿਘਨ ਪੈਂਦਾ ਹੈ ਤਾਂ ਦੁਨੀਆਂ ਵਿੱਚ ਭੜਥੂ ਮੱਚ ਜਾਂਦਾ ਹੈ। ਅਸੀਂ ਦੇਖਦੇ ਹਾਂ ਭੁਚਾਲ, ਹੜ੍ਹ, ਤੂਫਾਨ, ਬਿਮਾਰੀਆਂ ਫੈਲਦੀਆਂ ਹਨ। ਇਸੇ ਤਰ੍ਹਾਂ ਹੀ ਜਦੋਂ ਕਦੇ ਸਾਡਾ ਹੋਮੇ ਵਿਹੜਿਆ ਮਨ ਵੀ ਪਰਮੇਸ਼ਰ ਦੀ ਬਖਸ਼ੀ ਹੋਈ ਬੁੱਧੀ ਨਾਲ ਆਪਣੀਆਂ ਉਕਤੀਆਂ ਜੁਕਤੀਆਂ, ਆਪਣੀਆਂ ਸਿਆਣਪਾਂ ਘੋਟ ਕੇ ਆਪਣੇ ਭਾਣੇ ਵਿੱਚ ਵਰਤਣ ਲੱਗਦਾ ਹੈ ਤਾਂ ਉਹ ਨਾਲ ਲਿਖੇ ਹੁਕਮ ਤੋਂ ਬੇਮੁੱਖ ਹੋ ਕੇ ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ। ਇਸ ਤਰ੍ਹਾਂ ਇਲਾਹੀ ਮਾਂ ਦੀ ਨਿੱਘੀ ਗੋਦ, ਉਹਦੇ ਪਿਆਰ, ਉਹਦੇ ਸੁੱਖ, ਉਹਦੀਆਂ ਬਖਸ਼ਿਸ਼ਾਂ ਤੋਂ ਇਹ ਵਾਂਝਾ ਹੋ ਜਾਂਦਾ ਹੈ। ਉਦਾਹਰਣ ਲਈ, ਜੇਕਰ ਬਿਜਲੀ ਦੀ ਤਾਰ ਵਿੱਚ ਕੋਈ ਨੁਕਸ ਪੈ ਜਾਏ, ਬਲਬ ਬੁੱਝ ਜਾਂਦਾ ਹੈ, ਸਾਨੂੰ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਜਦੋਂ ਕਦੇ ਸਾਡੀ ਸੁਰਤ ਦੀ ਤਾਰ ਅੰਤਰਾਤਮੇ ਪਰਮੇਸ਼ਰ ਦੇ ਸ਼ਬਦ, ਉਹਦੇ ਨਾਮ, ਉਹਦੇ ਹੁਕਮ, ਉਹਦੀ ਜੀਵਨ ਰੋਂ ਤੋਂ ਟੁੱਟ ਜਾਏ ਤਾਂ ਸਾਡੇ ਮਨ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ। ਅਸੀਂ ਹਉਮੈ ਦੇ ਭਰਮ ਭੁਲੇਖਿਆਂ ਵਿੱਚ ਠੋਕਰਾਂ ਖਾਂਦੇ ਕਈ ਪ੍ਰਕਾਰ ਦੇ ਦੁੱਖ ਕਲੇਸ਼ ਭੋਗਦੇ ਹਾਂ। ਸੋ ਜੇਕਰ ਅਸੀਂ ਮੁੜ ਆਪਣੀ ਇਲਾਹੀ ਮਾਂ ਦੀ ਨਿੱਘੀ ਗੋਦ ਦਾ ਆਨੰਦ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਪਏਗਾ? ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਸ਼ਬਦ ਸੁਰਤ ਦੀ ਕਮਾਈ ਕਰਨੀ ਪਏਗੀ ਗੁਰਮਤ ਅਨੁਸਾਰ, ਕਿਉਂਕਿ ਸਾਡੀ ਆਤਮਿਕ ਮੰਜ਼ਿਲ ਇਹੀ ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਹੈ। ਸ਼ਬਦ ਸੁਰਤ ਲਿਵਲੀਨ ਪਰਬੀਨ ਪਏ ਪੂਰਨ ਬ੍ਰਹਮ ਇੱਕ ਹੈ, ਏਕ ਪਹਿਚਾਨੀ ਹੈ। ਸ਼ਬਦ ਸੁਰਤ ਲਿਵ ਅਲਖ ਲਖਾਏ, ਸੂਰਜ ਦੀਆਂ ਕਿਰਨਾਂ ਜਿਵੇਂ ਚਾਰ ਚੁਫੇਰੇ ਫੈਲੀਆਂ ਹੋਈਆਂ ਹਨ, ਜਦੋਂ ਇਹ ਫੈਲੀਆਂ ਹੋਈਆਂ ਕਿਰਨਾਂ ਕਿਸੇ ਆਤਸ਼ੀ ਸ਼ੀਸ਼ੇ ਇੱਕ ਕੌਨਵੈਕਸ ਲੈਂਜ ਦੇ ਨਾਲ ਇਕੱਠੀਆਂ ਕੀਤੀਆਂ ਜਾਣ ਤਾਂ ਇੱਕ ਸ਼ਕਤੀਸ਼ਾਲੀ ਪ੍ਰਬਲ ਕਿਰਨ ਬਣ ਜਾਂਦੀ ਹੈ। ਇਹਦੇ ਵਿੱਚ ਸੂਰਜ ਦੀ ਗਰਮੀ ਦੀ ਸ਼ਕਤੀ ਇੰਨੀ ਵੱਧ ਜਾਂਦੀ ਹੈ ਕਿ ਉਹਦੇ ਹੇਠ ਰੱਖੇ ਕਾਗਜ਼ ਨੂੰ ਸਾੜ ਦਿੰਦੀ ਹੈ, ਜਦੋਂ ਕਿ ਖਿੰਡੀਆਂ ਹੋਈਆਂ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਪੈਂਦਾ। ਇਸੇ ਤਰ੍ਹਾਂ ਹੀ ਸਾਡੇ ਮਨ ਦਾ ਧਿਆਨ ਜਾਂ ਬਿਰਤੀਆਂ ਅਨੇਕਾਂ ਖਿਆਲਾਂ ਜਾਂ ਪਦਾਰਥਾਂ ਵਿੱਚ ਖਚਤ ਹੋ ਕੇ ਖਿੰਡੀਆਂ ਰਹਿੰਦੀਆਂ ਹਨ। ਇਸੇ ਲਈ ਸਾਡਾ ਮਨ ਨਿਰਬਲ ਹੋ ਜਾਂਦਾ ਹੈ, ਅਸੀਂ ਨਿੱਕੀ ਨਿੱਕੀ ਗੱਲ 'ਤੇ ਘਬਰਾ ਜਾਂਦੇ ਹਾਂ, ਉਬਲ ਪੈਂਦੇ ਹਾਂ। ਜਦੋਂ ਇਹਨਾਂ ਬਿਰਤੀਆਂ ਨੂੰ ਕਿਸੇ ਇੱਕ ਨੁਕਤੇ 'ਤੇ ਇਕਾਗਰ ਕਰ ਲਿਆ ਜਾਏ ਇਹ ਸੁਰਤ ਬਣ ਜਾਂਦੀ ਹੈ। ਸੁਰਤ ਕੀ ਹੈ? ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇੱਕ ਨੁਕਤੇ 'ਤੇ ਇਕਾਗਰ ਕਰਨਾ। ਐਸੀ ਇਕੱਤਰ ਹੋਈ ਸੁਰਤ ਵਿੱਚ ਫਿਰ ਬੇਅੰਤ ਸ਼ਕਤੀ ਉਤਪੰਨ ਹੋ ਜਾਂਦੀ ਹੈ। ਇਹਦੇ ਨਾਲ ਅਨੇਕਾਂ ਕਿਸਮ ਦੇ ਮਾਨਸਿਕ ਕ੍ਰਿਸ਼ਮੇ, ਰਿਧੀਆਂ, ਸਿੱਧੀਆਂ, ਜਾਦੂ ਟੂਣੇ ਵੀ ਰਚਾਏ ਜਾ ਸਕਦੇ ਹਨ। ਇਸੇ ਸੁਰਤ ਨੂੰ ਜਦੋਂ ਅਸੀਂ ਸ਼ਬਦ ਵਿੱਚ ਜੋੜਦੇ ਹਾਂ ਤਾਂ ਸੁਰਤ ਦੀ ਇਕਾਗਰ ਹੋਈ ਦਾਮਨਿਕ ਸ਼ਕਤੀ ਨਾਲ ਸਾਡੀਆਂ ਖਿੰਡੀਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ, ਮਨ ਨਿਰਮਲ ਹੋ ਜਾਂਦਾ ਹੈ। ਨਿਰਮਲ ਹੋਏ ਹੋਏ ਮਨ ਉੱਤੇ ਫਿਰ ਕਿਸੇ ਸੁਭਾਗੇ ਸਮੇਂ ਗੁਰੂ ਕਿਰਪਾ ਦੁਆਰਾ ਨਾਮ ਦੀ ਛੋਹ ਲੱਗਦੀ ਹੈ, ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੁੰਦਾ ਹੈ, ਗੁਰਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ। ਪਰ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਸਾਡੀ ਸੁਰਤ ਮਾਈਕੀ ਮੰਡਲ ਦੇ ਕ੍ਰਿਸ਼ਮਿਆਂ ਵਿੱਚ ਹੀ ਗਲਤਾਨ ਰਹਿੰਦੀ ਹੈ। ਇਹਦਾ ਕਾਰਨ ਕੀ ਹੈ? ਕਿਉਂਕਿ ਆਤਮ ਮੰਡਲ ਬਾਬਤ ਸਾਡਾ ਗਿਆਨ ਜਾਂ ਸੋਝੀ ਐਵੇਂ ਉਪਰੀ ਜਿਹੀ ਹੈ। ਅਸਲ ਵਿੱਚ ਸਾਨੂੰ ਅਨੁਭਵੀ ਇਲਾਹੀ ਗਿਆਨ ਦੀ ਬਾਬਤ ਪਤਾ ਹੀ ਨਹੀਂ, ਇਹਦੀ ਲੋੜ ਨਹੀਂ, ਪਤਾ ਕਰਨ ਦੀ ਫੁਰਸਤ ਹੀ ਨਹੀਂ। ਗੁਰਬਾਣੀ ਵਿੱਚ ਆਤਮ ਮੰਡਲ ਦੇ ਅਨੁਭਵੀ ਤਜਰਬਿਆਂ ਨੂੰ ਸਾਫ਼ ਲਫ਼ਜ਼ਾਂ ਵਿੱਚ ਦਰਸਾਇਆ ਗਿਆ ਹੈ। ਇਹਨਾਂ ਦੇ ਅੰਤਰੀ ਭਾਵਾਂ ਵੱਲ ਸਾਡਾ ਧਿਆਨ ਨਹੀਂ ਜਾਂਦਾ। ਇਹੀ ਕਾਰਨ ਹੈ ਕਿ ਗੁਰਬਾਣੀ ਦਾ ਇੰਨਾ ਪਾਠ, ਕੀਰਤਨ, ਕਥਾ ਵਾਰਤਾ ਕਰਦਿਆਂ ਸੁਣਦਿਆਂ ਵੀ ਸਾਡੇ 'ਤੇ ਗੁਰਬਾਣੀ ਦੀ ਉਹ ਪਾਰਸ ਕਲਾ ਨਹੀਂ ਵਰਤਦੀ ਜਿਹਦੇ ਵੱਲ ਕਿ ਗੁਰਬਾਣੀ ਵਿੱਚ ਇਸ਼ਾਰਾ ਕੀਤਾ ਗਿਆ ਹੈ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸ਼ਬਦ ਨਾ ਚੀਨੇ ਕਥਨੀ ਬਦਨੀ ਕਰੇ ਬਿਖਿਆ ਮਾਹੇ ਸਮਾਨ, ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ, ਉਪਦੇਸ਼ ਕਰੇ ਆਪ ਨਾ ਕਮਾਵੇ ਤੱਤ ਸ਼ਬਦ ਨਾ ਪਛਾਣੇ। ਕਹਿੰਦੇ ਏਕ ਸ਼ਬਦ ਤੂੰ ਚੀਨੇ ਨਾਹੀਂ ਫਿਰ ਜੂਨੀ ਆਵੇਗਾ। ਉਦਾਹਰਣ ਲਈ ਜਦੋਂ ਅਸੀਂ ਕਿਸੇ ਪਦਾਰਥ ਦੀ ਪੜ੍ਹਾਈ ਕਰਦੇ ਹਾਂ, ਖੋਜ ਕਰਦੇ ਹਾਂ, ਤਾਂ ਫਿਰ ਅਸੀਂ ਉਸ ਪਦਾਰਥ ਨਾਲ ਉਸ ਵੇਲੇ ਸੰਗਤ ਕਰ ਰਹੇ ਹੁੰਦੇ ਹਾਂ। ਉਸ ਪਦਾਰਥ ਦੇ ਗੁਣ ਜਾਂ ਔਗਣ ਅਸੀਂ ਕਬੂਲ ਕਰਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸ਼ਬਦ ਸੁਰਤ ਦੀ ਕਮਾਈ ਕਰਦੇ ਹਾਂ ਸਾਨੂੰ ਆਤਮ ਮੰਡਲ ਦੇ ਦੈਵੀ ਗੁਣ ਸਹਿਜੇ ਪ੍ਰਦਾਨ ਹੋ ਜਾਂਦੇ ਹਨ। ਮਾਈਕੀ ਮੰਡਲ ਦੇ ਪਦਾਰਥਾਂ ਦੀ ਪੜ੍ਹਾਈ ਇਹ ਸਾਨੂੰ ਮਾਇਆ ਵਿੱਚ ਖਚਤ ਰੱਖਦੀ ਹੈ, ਪਰ ਆਤਮ ਮੰਡਲ ਦੀ ਅਨੁਭਵੀ ਵਿਚਾਰ ਇਹ ਸਾਨੂੰ ਮੋਹ ਮਾਇਆ ਦੇ ਤ੍ਰੈਗੁਣੀ ਦਾਇਰੇ ਤੋਂ ਕੱਢ ਕੇ ਆਤਮ ਮੰਡਲ ਦੇ ਅਸਚਰਜ ਵਿਸਮਾਦੀ ਗਿਆਨ ਅਤੇ ਅੰਤਰ ਆਤਮੇ ਅਨੁਭਵੀ ਤਜਰਬੇ ਕਰਾਉਂਦੀ ਹੈ। ਮਾਈਕੀ ਮੰਡਲ ਦੀ ਪੜ੍ਹਾਈ ਜਾਂ ਖੋਜ ਵਿੱਚ ਤਾਂ ਅਸੀਂ ਸਾਰੀ ਉਮਰ ਲਾ ਦਿੰਦੇ ਹਾਂ, ਬੇਅੰਤ ਮਾਇਆ ਵੀ ਖਰਚ ਕਰਦੇ ਹਾਂ, ਪਰ ਅੰਤਰਮੁਖੀ ਸ਼ਬਦ ਸੁਰਤ ਦੀ ਖੋਜ ਲਈ ਸਾਨੂੰ ਕੋਈ ਖਰਚਾ ਨਹੀਂ ਕਰਨਾ ਪੈਂਦਾ, ਨਾ ਕਿਤੇ ਪ੍ਰਦੇਸ਼ਾਂ ਵਿੱਚ ਜਾਣ ਦੀ ਲੋੜ ਪੈਂਦੀ ਹੈ। ਭਾਵੇਂ ਵਿਗਿਆਨਕ ਖੋਜਾਂ ਦੇ ਨਤੀਜੇ ਵਜੋਂ ਇਨਸਾਨ ਨੇ ਬੇਅੰਤ ਮਾਈਕੀ ਲਾਭ ਅਤੇ ਸਰੀਰਕ ਸੁੱਖ ਹਾਸਲ ਕੀਤੇ ਹਨ, ਪਰ ਆਤਮਿਕ ਗਿਆਨ ਤੋਂ ਬਿਨਾਂ ਨਿਰੇਪੁਰੇ ਮਾਈਕੀ ਵਿਗਿਆਨ ਦੇ ਗਲਤ ਇਸਤੇਮਾਲ ਨਾਲ ਅੱਜ ਸੰਸਾਰ ਵਿੱਚ ਹਰ ਪਾਸੇ ਅਸ਼ਾਂਤੀ, ਦੁੱਖ, ਕਲੇਸ਼, ਭਿਆਨਕ ਰੋਗ, ਭਿਆਨਕ ਲੜਾਈਆਂ ਕਾਰਨ ਬੇਅੰਤ ਤਬਾਹੀ ਹੋ ਰਹੀ ਹੈ। ਦੂਸਰੇ ਪਾਸੇ ਜਦੋਂ ਅੰਤਰਮੁਖੀ ਖੋਜ ਕਰਦੇ ਹਾਂ ਤਾਂ ਇਹਦੇ ਨਾਲ ਅਨੇਕਾਂ ਇਲਾਹੀ ਦਾਤਾਂ ਅਰਥਾਤ ਮਾਈਕੀ ਸੁੱਖ, ਆਤਮ ਸੁੱਖ, ਸ਼ਾਂਤੀ, ਸਦੀਵੀ ਖੁਸ਼ੀ, ਆਤਮ ਰੰਗ ਰਸ, ਪਿਰਮ ਰਸ, ਇਹ ਬਖਸ਼ਿਸ਼ਾਂ ਵੀ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਮਾਈਕੀ ਮੰਡਲ ਦਾ ਗਿਆਨ ਤਾਂ ਮੌਤ ਤੋਂ ਬਾਅਦ ਸਾਡੀ ਰੂਹ ਦੇ ਨਾਲ ਨਹੀਂ ਜਾਂਦਾ, ਪਰ ਆਤਮ ਮੰਡਲ ਦੀ ਖੋਜ ਦਾ ਅਨੁਭਵੀ ਗਿਆਨ ਇਹ ਸਾਡੀ ਰੂਹ ਨਾਲ ਅਗਲੇ ਜਨਮਾਂ ਵਿੱਚ ਵੀ ਸਾਡੀ ਅਗਵਾਈ ਕਰਦਾ ਹੈ, ਸਾਡਾ ਸਹਾਈ ਹੁੰਦਾ ਹੈ। ਬੁੱਧੀ ਦੁਆਰਾ ਅਸੀਂ ਕੁਦਰਤ ਦੇ ਕਿਸੇ ਇੱਕ ਨੁਕਤੇ ਦੀ ਖੋਜ ਕਰ ਸਕਦੇ ਹਾਂ, ਸਾਇੰਸ ਵਿੱਚ ਕਿਸੇ ਇੱਕ ਨੁਕਤੇ ਦੀ ਖੋਜ ਕੀਤੀ ਜਾ ਸਕਦੀ ਹੈ, ਪਰ ਅਨੁਭਵੀ ਤੱਤ ਗਿਆਨ ਨਾਲ ਲੋਕ ਪਰਲੋਕ ਦੀ ਸਮੁੱਚੀ ਸੋਝੀ ਜਾਂ ਗਿਆਨ ਹੋ ਜਾਂਦਾ ਹੈ। ਫਿਰ ਵੀ ਅਸੀਂ ਵਿਗਿਆਨਕ ਖੋਜਾਂ ਰਾਹੀਂ ਐਵੇਂ ਸ੍ਰਿਸ਼ਟੀ ਦੀ ਛਾਣਬੀਣ ਕਰਨ ਵਿੱਚ ਹੀ ਮਸਤ ਹਾਂ, ਸ੍ਰਿਸ਼ਟੀ ਦੇ ਦਾਤੇ ਕਰਤੇ ਅਕਾਲ ਪੁਰਖ ਨੂੰ ਭੁਲਾਈ ਬੈਠੇ ਹਾਂ। ਗੁਰਬਾਣੀ ਸਾਨੂੰ ਇਸ ਸੰਬੰਧੀ ਇਉਂ ਤਾੜਨਾ ਕਰਦੀ ਹੈ, ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਮੂਰਖ ਸ਼ਬਦ ਨਾ ਚੀਨਈ ਸੂਝ ਬੂਝ ਨੈ ਕਾਏ। ਹੁਣ ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਵਿਗਿਆਨ ਦੀ ਜਾਂ ਦੁਨਿਆਵੀ ਪੜ੍ਹਾਈ ਨਹੀਂ ਕਰਨੀ। ਜਿੰਨਾ ਚਿਰ ਅਸੀਂ ਇਸ ਦੁਨੀਆ ਵਿੱਚ ਵਿਚਰਦੇ ਹਾਂ ਆਪਣੇ ਜੀਵਨ ਦੇ ਸੁੱਖ ਆਰਾਮ ਲਈ ਅਸੀਂ ਹਰ ਕਿਸਮ ਦਾ ਉਪਰਾਲਾ ਕਰਨਾ ਹੈ। ਹਾਂ, ਮਾਈਕੀ ਗਿਆਨ ਵਿਗਿਆਨ ਦੀ ਪੜ੍ਹਾਈ ਜਾਂ ਖੋਜ ਦੇ ਨਾਲ ਨਾਲ ਅਸੀਂ ਆਪਣੇ ਕਰਤੇ ਅਕਾਲ ਪੁਰਖ ਨੂੰ ਵੀ ਸਿਮਰਨ ਦੁਆਰਾ ਯਾਦ ਰੱਖਣਾ ਹੈ, ਉਹਦੀ ਰਚੀ ਕੁਦਰਤ ਨੂੰ ਵਿਚਾਰ ਕੇ ਬਲਿਹਾਰੇ ਜਾਣਾ ਹੈ। ਅਸੀਂ ਬਾਹਰਮੁਖੀ ਪਾਠ ਪੂਜਾ ਕਰਮ ਕਿਰਿਆ ਵਿੱਚ ਤਾਂ ਮਸਤ ਹਾਂ, ਮਨ ਨੂੰ ਅੰਤਰਮੁਖੀ ਕਰਨ ਦੀ ਸਾਨੂੰ ਸੋਝੀ ਨਹੀਂ, ਜਾਚ ਨਹੀਂ, ਲੋੜ ਨਹੀਂ। ਮਾਈਕੀ ਰਚਨਾ ਦੇ ਖੋਜੀ, ਗਿਆਨੀ, ਵਿਗਿਆਨੀ, ਫਿਲੋਸਫਰ ਇਹ ਬਥੇਰੇ ਮਿਲਦੇ ਹਨ, ਪਰ ਅੰਤਰ ਆਤਮੇ ਸ਼ਬਦ ਸੁਰਤ ਦਾ ਖੋਜੀ ਕੋਈ ਵਿਰਲਾ ਹੁੰਦਾ ਹੈ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ, ਗੁਰ ਕਾ ਸ਼ਬਦ ਕੋ ਵਿਰਲਾ ਬੁੱਝੈ, ਆਪ ਮਾਰੇ ਤਾਂ ਤ੍ਰਿਭਵਨ ਸੂਝੇ। ਅਕਾਲ ਪੁਰਖ ਦਾ ਸਰੂਪ ਇਹ ਆਤਮ ਪ੍ਰਕਾਸ਼ ਹੈ, ਇਹ ਕਿਵੇਂ ਜਾਣਿਆ ਜਾ ਸਕਦਾ ਹੈ? ਸ਼ਬਦ ਜਾਂ ਨਾਮ ਦੁਆਰਾ ਇਹ ਸਾਰੀ ਕਾਇਨਾਤ ਵਿੱਚ ਪ੍ਰਕਾਸ਼ਿਤ ਤੇ ਪ੍ਰਵਿਰਤ ਹੋ ਰਿਹਾ ਹੈ। ਮਾਇਆ ਦੇ ਘੋਰ ਅੰਧਕਾਰ ਵਿੱਚ ਜਦੋਂ ਕਦੇ ਸਾਧ ਸੰਗਤ ਵਿੱਚ ਵਿਚਰਦਿਆਂ ਸਿਮਰਨ ਕਰਦਿਆਂ ਸਾਡੇ ਅੰਤਰਮੁਖੀ ਮਨ ਉੱਤੇ ਆਤਮ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ, ਤਾਂ ਉਸ ਵੇਲੇ ਸਾਡੇ ਹਿਰਦੇ ਵਿੱਚ ਅਨੁਭਵੀ ਗਿਆਨ ਪ੍ਰਜਵਲਿਤ ਹੁੰਦਾ ਹੈ। ਇਹਨਾਂ ਆਤਮ ਪ੍ਰਕਾਸ਼ ਦੇ ਝਲਕਾਰਿਆਂ ਦੁਆਰਾ ਉਸ ਤੱਤ ਸ਼ਬਦ ਨੂੰ ਬੁੱਝਣਾ, ਸੀਝਣਾ, ਚੀਨਣਾ, ਪਹਿਚਾਨਣਾ, ਮਾਨਣਾ, ਇਸੇ ਨੂੰ ਹੀ ਗੁਰਬਾਣੀ ਵਿੱਚ ਅਨੁਭਵੀ ਗਿਆਨ ਕਿਹਾ ਗਿਆ ਹੈ। ਆਤਮ ਪ੍ਰਕਾਸ਼ ਦੇ ਮੰਡਲ ਦੇ ਇਹਨਾਂ ਝਲਕਾਰਿਆਂ ਨੂੰ ਸਮਝਣਾ ਬੁੱਝਣਾ ਇਹ ਤ੍ਰੈ ਗੁਣੀ ਮਾਈਕੀ ਮੰਡਲ ਦੀ ਖੇਲ ਨਹੀਂ, ਇਹਦੇ ਤੋਂ ਉੱਪਰ ਦੀ ਗੱਲ ਹੈ। ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨਭਉ ਭਾਉ ਨਾ ਦਰਸੈ, लोहा कंचन हिरन होए कैसे जो पार से ना परसे चीनत चीत निरंजन लाया को कबीर तो अनपौ पाया गुर प्रसादी जानिए तो अनपौ पावे गुरबाणी ए तिन्ना गुणा तो उपर चौथे पद अर्थात आत्म प्रकाश दे अनुभव विच्चों उछरी गई है सो गुरबाणी दा तत् सार एदा अंतरी भाव ए साडी सीमित बुद्धि दी छानबीन जा समझ पकड़ तो परे है इसे लिए असी गुरबाणी दे गुजे भावां ते भेदां दा आत्मिक रंग रस मानण तो असमर्थ हाँ असी आपो अपनी बुद्धि अनुसार गुरबाणी पढ़ के सुन के उहदे अखरी अर्थ भाव जां ओपरे जे विचार नाल ही संतुष्ट हो जांदे हां इस भुलेखे बाबत गुरबाणी इउं ताड़ना करदी है शब्द ना चीने कथनी बदनी करे बिख्या माहे समान एक शब्द तू चीने नाही फिर जूनी आवेगा शब्द ना जाने से अन्ने बोले से कित आए संसारा पढ़े मनमुख पर बिद नहीं जाना नाम न बुझे परम पुलाना आम तौर ते असी अपनी अलपग जी बुद्धि नाल शब्द दे अखरी स्वरूप नू सुनन समझन विचारन नाल ही संतुष्ट हो जांदे हां असल विच तत् शब्द दा कोई गुज्जा भेद है इनू अनुभव द्वारा ही जानिया बुझिया चीनिया समझिया विचारिया कमाया ध्याया जां वसाया जा सकता है इस तो पावे नहीं कि असी गुरबाणी दे अखरी ते भाव अर्थ नहीं समझणे इस सरगुण दुनिया विच विचरदिया असी गुर शब्द दे अखरी स्वरूप अर्थात गुरबाणी दे लड़ लगना है भाव भावनी नाल इहदा पाठ कीर्तन विचार करनी है जड़ी के आत्मिक पंद लई अथ जरूरी है पर जिस आत्म प्रकाश विच्चों गुरबाणी उतरी है उस अनुभवी देश उस प्रकाश मंडल वल जाण लई सत संगत अते सिमरन ये दोनों ही कारगर साधन हन साडे लई इन्हां दोनों मानसिक अते आत्मिक मंडलां दे साधना दा ज्ञान होना जरूरी है मानसिक दिमागी ज्ञान अते शरीरक कालनामां नूं ही धार्मिक मंजिल दी टीसी समझ लेना ये साडा भरम है असल विच आत्मिक मंडल लई ये शरीरक ते मानसिक कालना एक साधन तां हन पर पूरनता नहीं साड़ी मंजिल अखीर विच शब्द सुरत दा मेल है साड़ी सूखम सुरत ने उस तत् शब्द विच लिवलीन होना है शब्द सुरत दे मेल द्वारा अनहद धुनी नू अनुभव द्वारा सुनना है सिद्ध गोष्ठ विच जदों सिद्धा ने प्रश्न किया तेरा कमन गुरु जिसका तू चेला तये दे संबंध विच गुरु नानक पातशाह दा उत्तर है शब्द गुरु सुरत धुन चेला अर्थात मेरा गुरु शब्द है शब्द गुरु विच सुरत जोड़ना ए चेला बनना है जिवें सर्प बीन दे राग दी धुनी विच मस्त हो के उस धुनी दे मगर मगर मेलदा फिरदा है जां फिर मोर बदलां दी गर्ज सुन के खुशी विच पैलां पौंदे हन इसे तरह जग्यासु ने शब्द सुरत दी कमाई द्वारा अनहद धुनी विच मस्त होना है जद मन अनहद धुनी सुनदा है विस्मादी अश्चर्ज रस माणदा है वाह वाह दे आत्मिक हिंडोले ते चढ़ के फिर किसे विस्मादी रंग विच कह उठदा है मायरी पेख रही बिस्माद अनहद तुनी मेरा मन मोयो अचरजता के स्वाद अनहदो अनहद वाजे रुण चुनकारे राम मेरा मनो मेरा मन राता लाल प्यारे राम देखो अचरज पया जे ठाकुर को सुनत अगाध बोध सो हृदय गुरदया ਇਹ ਅਨਹਦ ਧੁਨੀ ਕੀ ਹੈ? ਇਹ ਸਾਡੇ ਅੰਤਰ ਆਤਮੇ ਗੁਪਤ ਤੌਰ ਤੇ ਆਤਮਿਕ ਡੂੰਘਾਈਆਂ ਵਿੱਚ ਸਦਾ ਇੱਕ ਰਸ ਗੂੰਜਦੀ ਰਹਿੰਦੀ ਹੈ। ਇਹ ਅਨਹਦ ਧੁਨੀ ਹੀ ਸ਼ਬਦ ਹੈ, ਤਤ ਸ਼ਬਦ ਇਹ ਸਾਡਾ ਗੁਰੂ ਹੈ, ਸੁਰਤ ਇਹਦਾ ਚੇਲਾ ਹੈ। ਮਾਇਆ ਦੇ ਵਿੱਚ ਗਲਤਾਨ ਹੋਈ ਹੋਈ ਸੁਰਤ ਕੀ ਹੈ? ਇਹ ਬਾਹਰ ਮੁਖੀ ਜੀਵ ਦਾ ਕਰਤੱਵ ਹੈ। ਸ਼ਬਦ ਸੁਰਤ ਦੀ ਕਮਾਈ ਇਹ ਅੰਤਰਮੁਖੀ ਆਤਮਾ ਦੀ ਨਿਰਾਲੀ ਖੇਲ ਹੈ। ਰੁਣ ਚੁਣੋ ਸ਼ਬਦ ਨਾਹਤ, ਨਿਤ ਉਠਗਾਈਐ ਸੰਤਨ ਕੈ, ਤਿੰਨ ਕਰਤੇ ਇੱਕ ਚਲ ਤੂੰ ਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ। 52 ਅੱਖਰ ਲੋਕ ਤ੍ਰੈ, ਸਭ ਕੁਛ ਇਨਹੀ ਮਾਹੇ, ਇਹ ਅੱਖਰ ਖਿਰ ਜਾਏਂਗੇ, ਓਏ ਅੱਖਰ ਇਨਮੇ ਨਾਹੇ, ਜਹਾਂ ਬੋਲ ਤੈ ਅੱਛਰ ਆਵਾ, ਜੈ ਅਬੋਲ ਤੈ ਮਨ ਨ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਵਾਹਿਗੁਰੂ ਗੁਰ ਸ਼ਬਦ ਲੈ, ਪਿਰਮ ਪਿਆਲਾ ਚੁੱਪ ਚ ਬੋਲਾ, ਕਹਿੰਦੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਇਹ ਸੂਖਮ ਤੱਤ ਸ਼ਬਦ ਇਲਾਹੀ ਹੋਂਦ ਦਾ ਪ੍ਰਗਟਾਵਾ ਹੈ, ਪ੍ਰਤੀਕ ਹੈ, ਉਹਦਾ ਪ੍ਰਕਾਸ਼ ਹੈ, ਸਬੂਤ ਹੈ, ਨਿਸ਼ਾਨ ਹੈ। ਸ਼ਬਦ ਤੇ ਨਾਮ ਇਹ ਆਤਮਿਕ ਪ੍ਰਕਾਸ਼ ਤੇ ਪ੍ਰਤੀਕ ਤੇ ਪ੍ਰਗਟਾਵੇ ਹਨ। ਸ਼ਬਦੇ ਹੀ ਨਾਉ ਉਪਜੇ, ਸ਼ਬਦੇ ਮੇਲ ਮਿਲਾਇਆ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਸੋ ਇਹ ਇਲਾਹੀ ਤੱਤ ਸ਼ਬਦ ਇਹ ਆਪਣੇ ਸੋਮੇ ਜਿੱਥੋਂ ਇਹ ਆਇਆ ਹੈ, ਨਿਰੰਕਾਰ ਵਾਂਗੂ ਹੀ ਇਹ ਬੜਾ ਸੂਖਮ ਅਤੇ ਅਰੂਪ ਹੈ। ਐਸੀ ਸੂਖਮ ਵਸਤੂ ਨੂੰ ਫਿਰ ਉਸੇ ਸੂਖਮਤਾਈ ਦੀ ਪੱਧਰ 'ਤੇ ਹੀ ਪਕੜਿਆ ਜਾ ਸਕਦਾ ਹੈ। ਸੋ ਤੱਤ ਸ਼ਬਦ ਨੂੰ ਪਕੜਨ ਲਈ, ਸ਼ਬਦ ਨਾਲ ਮਿਲਣ ਲਈ ਸਾਡੀ ਸੁਰਤ ਵੀ ਉਸੇ ਸੂਖਮ ਪੱਧਰ ਵਾਲੀ ਹੋਣੀ ਚਾਹੀਦੀ ਹੈ। ਜਿਵੇਂ ਜਲੰਧਰ ਰੇਡੀਓ ਸਟੇਸ਼ਨ 'ਤੇ ਸਾਡੇ ਰੇਡੀਓ ਦੇ ਮੀਟਰ ਸਾਈਕਲ ਇੱਕੋ ਪੱਧਰ 'ਤੇ ਹੋਣਗੇ, ਇੱਕੋ ਵੇਵਲੈਂਥ 'ਤੇ ਹੋਣਗੇ, ਤਾਂ ਹੀ ਇਹਨਾਂ ਦੋਨਾਂ ਦਾ ਮੇਲ ਹੋ ਸਕਦਾ ਹੈ, ਜਲੰਧਰ ਰੇਡੀਓ ਸਟੇਸ਼ਨ ਦੀ ਆਵਾਜ਼ ਸਾਡੇ ਰੇਡੀਓ 'ਤੇ ਸੁਣ ਸਕਦੀ ਹੈ। ਹੁਣ ਸੂਖਮ ਸੁਰਤ ਵਿੱਚ ਇਹ ਸਮਰੱਥਾ ਹੈ ਕਿ ਇਹ ਰੱਬੀ ਭੈ, ਰੱਬੀ ਵਿਸਮਾਦ, ਦੈਵੀ ਪ੍ਰੇਮ, ਅਨਹਦ ਨਾਦ, ਨਾਮ ਧੁਨ, ਇਹਨਾਂ ਨੂੰ ਅਨੁਭਵ ਦੁਆਰਾ ਮਾਣ ਕੇ ਤ੍ਰੈਗੁਣੀ ਮਾਇਆ ਦੀਆਂ ਹੱਦਾਂ ਨੂੰ ਪਾਰ ਕਰਕੇ ਤੱਤ ਸ਼ਬਦ ਵਿੱਚ ਸਮਾ ਸਕਦੀ ਹੈ। ਇਹ ਸੂਖਮ ਸੁਰਤ ਦੀ ਦਾਤ 84 ਲੱਖ ਜੂਨਾਂ ਵਿੱਚੋਂ ਸਿਰਫ ਮਨੁੱਖ ਦੇ ਹਿੱਸੇ ਆਈ ਹੈ। ਹੱਥ ਪੈਰ ਦੇ ਦਾਤ ਕਰ, ਸ਼ਬਦ ਸੁਰਤ ਸੁਭ ਦਿਸ਼ਟ ਦੁਆਰੇ। ਜਿਵੇਂ ਸ਼ਬਦ ਸੰਸਾਰ ਤੇ ਨਿਰੰਕਾਰ ਵਿਚਕਾਰ ਇੱਕ ਪੁਲ ਹੈ, ਸ਼ਬਦ ਕੀ ਹੈ? ਸੰਸਾਰ ਅਤੇ ਨਿਰੰਕਾਰ ਦੇ ਵਿਚਕਾਰ ਇੱਕ ਪੁਲ ਹੈ। ਇਹ ਸੁਰਤ ਸੂਖਮ ਤੱਤ ਸ਼ਬਦ ਅਤੇ ਸਥੂਲ ਅੱਖਰੀ ਸ਼ਬਦ ਵਿਚਕਾਰ ਉਲਥਾਕਾਰ ਹੈ। ਇਹ ਬੜਾ ਸੂਖਮ ਨੁਕਤਾ ਗੁਰਮੁਖ ਪਿਆਰਿਆਂ ਨੇ ਇੱਥੇ ਸਾਨੂੰ ਸਮਝਾਇਆ ਹੈ। ਕਹਿੰਦੇ ਜਿਵੇਂ ਸ਼ਬਦ ਸੰਸਾਰ ਅਤੇ ਨਿਰੰਕਾਰ ਵਿਚਕਾਰ ਇੱਕ ਪੁਲ ਹੈ, ਸੁਰਤ ਸੂਖਮ ਤੱਤ ਸ਼ਬਦ ਅਤੇ ਸਥੂਲ ਅੱਖਰੀ ਸ਼ਬਦ ਵਿਚਕਾਰ ਉਲਥਾਕਾਰ ਹੈ, ਇੰਟਰਪ੍ਰੇਟਰ ਹੈ। ਇਹ ਸੂਖਮ ਤੱਤ ਸ਼ਬਦ ਨੂੰ ਅਨੁਭਵ ਕਰਕੇ ਸਥੂਲ ਦ੍ਰਿਸ਼ਟਮਾਨ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ। ਉਦਾਹਰਣ ਦੇ ਤੌਰ 'ਤੇ ਗੁਰਬਾਣੀ, ਸਥੂਲ ਦ੍ਰਿਸ਼ਟਮਾਨ ਅੱਖਰੀ ਗੁਰਬਾਣੀ ਵਿੱਚ ਦਰਸਾਏ ਦੈਵੀ ਗੁਣਾਂ ਨੂੰ ਅੰਤਰ ਆਤਮੇ ਅਨੁਭਵ ਕਰਕੇ ਇਹ ਫਿਰ ਆਤਮਿਕ ਰਸ ਰੰਗ ਵੀ ਮਾਣ ਸਕਦੀ ਹੈ। ਗੁਰੂ ਸਾਹਿਬਾਂ ਨੇ ਜਿਵੇਂ ਉਹਨਾਂ ਨੂੰ ਇਲਾਹੀ ਹੁਕਮ ਹੋਇਆ, ਇਹ ਗੁਰਬਾਣੀ ਦੇ ਵਿੱਚ ਆਪਣੇ ਭਾਵ ਵਿਅਕਤ ਕੀਤੇ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਮੁੜ ਕੇ ਅਸੀਂ ਉਸ ਉਹਨਾਂ ਭਾਵਾਂ ਨੂੰ ਸਮਝ ਸਕਦੇ ਹਾਂ, ਉਹਨਾਂ ਭਾਵਾਂ ਤੱਕ ਪੁੱਜ ਸਕਦੇ ਹਾਂ। ਸੁਰਤ ਨਿਰੰਕਾਰ ਅਤੇ ਸੰਸਾਰ ਵਿਚਕਾਰ ਤਤ ਸ਼ਬਦ ਰੂਪੀ ਪੁੱਲ ਨੂੰ ਅਨੁਭਵ ਕਰਕੇ ਜੀਵ ਨੂੰ ਇਸ ਮਾਇਕੀ ਭਵ ਸਾਗਰ ਤੋਂ ਪਾਰ ਕਰ ਦਿੰਦੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਇਸ ਅੰਤਰਮੁਖੀ ਸੂਖਮ ਕੇ ਖੇਲ ਨੂੰ ਕੇਵਲ ਸਾਧ ਸੰਗਤ ਤੇ ਗੁਰਪ੍ਰਸਾਦ ਦੁਆਰਾ ਸਿਮਰਨ ਕਰਕੇ ਹੀ ਬੁੱਝਿਆ ਜਾਣਿਆ ਤੇ ਮਾਣਿਆ ਜਾ ਸਕਦਾ ਹੈ। ਇਸ ਨੁਕਤੇ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਉਂ ਦਰਸਾਇਆ ਗਿਆ ਹੈ, ਸ਼ਬਦ ਸੁਰਤ ਲਿਵ ਸਾਵਧਾਨ ਗੁਰਮੁਖ ਪੰਥ ਚਲੇ ਭਗਤਾਰੇ, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ। ਸਾਧ ਸੰਗਤ ਗੁਰ ਸ਼ਬਦ ਬਿਲੋਵੇ, ਸਾਧ ਸੰਗਤ ਗੁਰ ਸ਼ਬਦ ਕਮਾਈ। ਜਦੋਂ ਕਦੇ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਸਾਡਾ ਮਨ ਨਿਰਮਲ ਹੁੰਦਾ ਹੈ, ਗੁਰਬਾਣੀ ਦੀਆਂ ਅੰਤਰੀਵ ਸੂਖਮ ਭਾਵਨਾਵਾਂ ਦੀ ਲਿਸ਼ਕ ਪੈਂਦੀ ਹੈ, ਛੋਹ ਪੈਂਦੀ ਹੈ, ਚੋਟ ਲੱਗਦੀ ਹੈ, ਜੀਓ ਜਾਣੇ ਹੁੰਦਾ ਹੈ, ਤਾਂ ਸਾਡਾ ਉਨਮਨ ਹੋ ਕੇ ਸੂਖਮ ਸੁਰਤੀ ਦੁਆਰਾ ਨਾਮ ਸ਼ਬਦ ਜੀਵਨ ਰੋਂ ਜਾਂ ਹੁਕਮ ਨੂੰ ਬੁੱਝ ਕੇ ਅਨੁਭਵ ਕਰਦਾ ਹੈ, ਉਹਨੂੰ ਮਾਣਦਾ ਹੈ। ਸੋ ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਇਕਾਗਰ ਚਿੱਤ ਹੋ ਕੇ ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ ਅਕਾਲ ਪੁਰਖ ਦੀ ਭੁੱਲ ਵਿੱਚੋਂ ਨਿਕਲ ਕੇ ਉਹਦੀ ਯਾਦ ਵਿੱਚ ਸਿਮਰਨ ਕਰਕੇ ਸਾਧ ਸੰਗਤ ਵਿੱਚ ਵਿਚਰਦਿਆਂ ਗੁਰਪ੍ਰਸਾਦ ਦੁਆਰਾ ਉਹਦੀ ਨਦਰ ਕਰਮ ਦੁਆਰਾ ਕਿਸੇ ਸੁਭਾਗੇ ਵੇਲੇ ਸ਼ਬਦ ਸੁਰਤ ਦਾ ਮੇਲ ਹੁੰਦਾ ਹੈ। ਇਹ ਤੱਤ ਸਾਰ ਹੈ ਇਸ ਲੇਖ ਦਾ। ਮਾਇਕੀ ਮੰਡਲ ਤੋਂ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਇਕਾਗਰ ਚਿੱਤ ਹੋ ਕੇ ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ ਅਕਾਲ ਪੁਰਖ ਦੀ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਸਿਮਰਨ ਕਰਕੇ ਸਾਧ ਸੰਗਤ ਵਿੱਚ ਵਿਚਰਦਿਆਂ ਗੁਰਪ੍ਰਸਾਦ ਉਹਦੀ ਨਦਰ ਕਰਮ ਦੁਆਰਾ ਸ਼ਬਦ ਸੁਰਤ ਦਾ ਮੇਲ ਹੁੰਦਾ ਹੈ। ਫਿਰ ਸਾਡੇ ਤਨ ਮਨ ਹਿਰਦੇ ਦਾ ਅੰਧ ਗੁਬਾਰ ਇਉਂ ਉੱਡ ਪੁੱਡ ਜਾਂਦਾ ਹੈ ਜਿਵੇਂ ਸੂਰਜ ਚੜ੍ਹਨ ਨਾਲ ਹਨੇਰ। ਗੁਰਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜ੍ਹਿਆ। ਇਹੀ ਅੰਦਰਲੀ ਅਨੁਭਵੀ ਆਤਮਿਕ ਅਵਸਥਾ ਜਾਂ ਬੁੱਧ ਬਦਲੀ ਸਿੱਧ ਪਾਈ ਦਾ ਇਲਾਹੀ ਕ੍ਰਿਸ਼ਮਾ ਹੈ। ਸ਼ਬਦ ਸੁਰਤ ਦੇ ਮੇਲ ਦੁਆਰਾ ਗੁਰੂ ਦੀ ਕਿਰਪਾ ਨਾਲ ਜੀਵ ਨੂੰ ਸਾਰੀਆਂ ਆਤਮਿਕ ਬਰਕਤਾਂ ਨਸੀਬ ਹੋ ਜਾਂਦੀਆਂ ਹਨ। ਸਾਡੇ ਅੰਦਰ ਆਤਮਿਕ ਆਨੰਦ ਪ੍ਰਭੂ ਪ੍ਰੇਮ ਦੇ ਸਦੀਵੀ ਸੁੱਖ ਦੀ ਠੰਡਕ ਵਰਤ ਜਾਂਦੀ ਹੈ। ਸ਼ਬਦ ਸੁਰਤ ਸੁੱਖ ਉਪਜੇ ਪ੍ਰਭ ਰਾਤੋ ਸੁੱਖ ਸਾਰ, ਸ਼ਬਦ ਸੁਰਤ ਲਈ ਵਿਲੀਨ ਹੋਏ ਦਰਗਹਿ ਮਾਣ ਨਿਮਾਣਾ ਪਾਵੇ। ਸੋ ਸ਼ਬਦ ਸੁਰਤ ਦੇ ਮੇਲ ਤੋਂ ਬਿਨਾਂ ਕੋਈ ਹੋਰ ਰਸਤਾ ਤਤ ਸ਼ਬਦ ਜਾਂ ਸ਼ਬਦ ਗੁਰੂ ਤੱਕ ਨਹੀਂ ਜਾਂਦਾ। ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੈ। ਇਹ ਸ਼ਬਦ ਸੁਰਤ ਦੀ ਕਮਾਈ ਕੋਈ ਸੌਖੀ ਨਹੀਂ, ਕਿਉਂਕਿ ਜਨਮ ਜਨਮਾਂਤਰਾਂ ਤੋਂ ਸਾਡੀ ਸੁਰਤ ਮਾਇਆ ਦੇ ਬਹੁ ਰੰਗਾਂ ਵਿੱਚ ਪ੍ਰਵਿਰਤ ਹੋ ਕੇ ਨਵੀਨਤਾ ਭਿੰਨਤਾ ਲੋੜਦੀ ਹੈ, ਨਹੀਂ ਤੇ ਚੁੱਪ ਚਪੀਤੇ ਉਚਾਟ ਹੋ ਕੇ ਤੁਰ ਜਾਂਦੀ ਹੈ। ਮਾਇਆ ਚਿੱਤਰ ਬਚਿੱਤਰ ਵਿਮੋਹਿਤ ਬਿਰਲਾ ਬੂਝੇ ਕੋਈ। ਸੋ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਲਈ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਸਿਫਤ ਸਲਾਹ ਤੇ ਪ੍ਰੇਮਾ ਭਗਤੀ ਦੇ ਬਾਰੰਬਾਰ ਸਿਮਰਨ ਅਭਿਆਸ ਦੁਆਰਾ ਸਾਨੂੰ ਨਵੀਂ ਉਚੇਰੀ ਸੇਧ ਵੱਲ ਤੋਰਿਆ ਹੈ। ਇਸ ਲਈ ਸਾਡੀ ਸੁਰਤ ਇਹਨਾਂ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਕੇ ਪ੍ਰਭੂ ਦੀ ਵਿਸਮਾਦੀ ਸਿਫਤ ਉਹਦੇ ਪ੍ਰੇਮ ਪਿਆਰ ਚੁੱਪ ਪ੍ਰੀਤ ਸ਼ੁਕਰ ਅਰਦਾਸ ਭੈ ਭਾਵਨੀ ਤੇ ਬੈਰਾਗ ਦੇ ਇਲਾਹੀ ਵਲਵਲਿਆਂ ਵਿੱਚ ਉਡਾਰੀਆਂ ਲਾਉਂਦੀ ਹੈ। ਸ਼ਬਦ ਸੁਰਤ ਦੇ ਮੇਲ ਲਈ ਜਾਂ ਦੂਸਰੇ ਲਫਜ਼ਾਂ ਵਿੱਚ ਮਨਮੁੱਖ ਤੋਂ ਗੁਰਮੁਖ ਬਣਨ ਲਈ ਭਾਵਨਾ ਸਹਿਤ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਲਾਜ਼ਮੀ ਹੈ। ਪ੍ਰਭ ਕੈ ਸਿਮਰਨ ਅਨਦਿਨ ਜਾਗੇ बारंबार बार प्रभ जप्य पी अमृत ए मंतंत्रव्य। वाहिगुरु जी का खालसा, वाहिगुरु जी की फतेह। गुरु प्यारी साध संगत जीओ, ये गुरमुख प्यारे बाऊजी हुरां दियां आत्मिक लेखनियां विच्चों ये सिमरन भाग 14 इत्थे आप जी दे सामने पढ़िया गया है। वाहिगुरु जी का खालसा, वाहिगुरु जी की फतेह।